गर्भ ना आयो जपियो जिन अर्जन देव गुरु फिर संकट जोन गर्भ नहीं आयो सतनाम वाखे गुरु साहिब जियो मृत मोखं अल्प बुद्धिं रचंत बनता विनोद साहं जोबन बह क्रम कनक कुंडल बचित्र मंदर सोबंत बसरा इति अंत माया व्यापतं हे अच्युत शरण संत नानक ओ भगवान ते नमः जन्मं ता मरणं खरणं ता सोगं जन्मं ता मरणं खरखं ता सोगं पोगं ता रोगं ऊचं ता नीचं नाना समूचं राजं ता मानं अभमानं ता कीनं परवर्त मार्गं वर्तन्त विनाशनं गोविंद भजन साध संगेन अस्थिरं नानक भगवंत भजनासनं गोविंद भजन साध संगेन अस्थिरं नानक भगवंत भजनासन वाहिगुरु जी का खालसा वाहिगुरु जी की फतेह चुक चुक अटल शब्द गुरु श्री गुरु ग्रंथ साहिब महाराज गुरु दाता दी पाक पवित्र गोद अंदर सुभाए मान सत्संगी जनो आप जी उस गुरु दाता दे चरणा विच आके बैठे हो जिस सतगुरु महाराज जी ने जदों भी अकाल पुरख वाहिगुरु कोलो मंगया ता उन्होंने दो दाता मंगिया सन दुनिया च बहुत घट तुहानू एहो जे पुरख मिलणगे जिन्हां ने अकाल पुरख वाहिगुरु कोलो ओ दो दाता मंगिया कौन एक तां जानदे हो गुरु नानक पिता महाराज जी दी जोत ने सदा ही उस परिपूर्ण परमात्मा तो उदा नाम मंगया है सारे गुरु ग्रंथ साहिब पिता जी दे अंदर नाम दी चर्चा है नाम जपन वालियां दी चर्चा है नाम ना जपन वालियां दा जो निरादर हुंदा है उन्हां दे संबंध विच वचन कहन एक ता गुरु दाता जी ने अकाल पुरख वाहिगुरु कोलो नाम मंगे बार बार ते दूसरा साध संगत गुरु नानक पिता दी जोत ने अकाल पुरख वाहिगुरु दे करो सरबत दा भला मंगया है तुसी वेखोगे कोई एहो जिहा धार्मिक अस्थान तुहानू घट मिलेगा जिस धार्मिक स्थान दे अंदर पई कोई धार्मिक ग्रंथ उस दे अंदरों निकल रही सच दी आवाज दे कुछ पहलू कौन गे उस परिपूर्ण परमात्मा दी संबंध अंदर जुड़न दियां गल्लां मिलन गियां जगत जो नहीं जुड़दा उस दे संबंध विच भी बड़ा ज्ञान मिलेगा, पर तुहानू किसे भी आत्मा ग्रंथ दे अंदर प्यारो किसे दूसरे धर्म नाल संबंधित पुरख दे उस दे संबंध अंदर शोभा भरे बचन नहीं मिलेंगे, ते ना कदे तुसी अरदास सुनोगे जिस अरदास दे अंदर सरबत दा जां दूसरिया कौमां दा भला होया होवे। मेरे गुरु नानक पिता महाराज जी दे घर अंदर हजूर ने यह दो दातां मंगियां कहन। अज तक जदो सिख अरदास करदा है इस दी अरदास दे अंदर ये दोनों शब्द असी बिना नागा हर रोज दोहराउंदे ते ये अपनी जुबान तो कहने नानक नाम चढ़ती कला तेरे पाने सरबत दा भला। ते ख्याल करिया जे सरबत दा भला गुरु नानक पिता महाराज जी ने केवल मंगया नहीं, मैं एक गल कह के तुहाडा ध्यान अज दे उस महान दिन वल लैके आना चाहता का। दो हफ्ते सदा ही सिख कौम याद रखेगी, एक हफ्ता से 21 दिसंबर तो लैके 28 दिसंबर तक जदों मेरे गुरु कलगियां वाले पिता महाराज जी ने मनुखता दे सामने अपने परिवार दे वक वक हिस्से बना के कदे बच्चियां दियां जोड़ियां नूं कुर्बान किया, कदे गुरुदाता ने इस हफ्ते दे अंदर बुढ़ी माता सबर संतोख वाली माता साईं दे घर नाल जुड़न वाली माता लखां लोकां नूं प्यारे उस मालक दे घर नाल जोड़न वाली माता गुजरी जी ने दुख भी इस हफ्ते दे अंदर चले। साध संगत इदे तो इलावा वह हफ्ता से जदो कलियां वाले पिता दे महल जो कहन ओ माता सुंदर कौर ते माता साहब कौर उन्होंने अंतां दे दुख चले। ते सब तो वड्डी गल मेरे दीन दुनी दा मालक समरथ गुरु खुद गुरु के प्यारू माछी पाड़े दे जंगलां अंदर जदो पैरां तो जोड़ा ही लै चुका है वो लखां फौजां दा मालक इकला ही जंगलां दे कंडियां नूं पैरां विच चुभाउंदा है, फिर भी उस दी जुबान तो यह नहीं वचन निकलिया भई औरंगजेब तेरा सत्यानाश हो जाए। ऐ पहाड़ राजो अकिरत कणो तुहाडियां कुलां गर्क जाण, ना बिल्कुल नहीं सगो उसे प्यार विच आके मेरे गुरु ने यह वचन कहे सन। मित्र प्यारे नूं खाल मुरीदां दा कहना तुत बिन रोक रजाइयां दा उड़न नाग निवासां दे रहना। जदों भी ओ दिसंबर दा हफ्ता आउंदा है सिख कौम दे अंदर एक नवी रूह फूकी जांदी है। हर सिख बच्चा बच्चा अपने गुरु दे कारनामियां नूं याद करके प्यारियों किसे भावक जी अवस्था दे अंदर चला जांदा है। ते दूसरा हफ्ता है गुरु की साध संगत जो 1984 दे अंदर पहली जून तो 7 जून तक गुरु के प्यारो वापरिया, जदो सारा पंजाब दे अंदर ता कर्फ्यू लगा के लोकां नूं घर डक दिता गया। पर मैं बेनती करा पंजाब दे अंदर केवल शरीरां ते कर्फ्यू नहीं उन्हां दी जुबान ते कर्फ्यू लग चुका सी। तुसां ने ना घर तों बाहर निकलना है ते ना अपनी अंदरों आवाज की बाहर कढ़नी है। पर उस हफ्ते दरम्यान दुनिया दे कोने कोने ते बैठे हुए गुरु नानक नाम लेवा सिख उन्हां दा अंदरों बाहरों ध्यान उस जगह ते उस पवित्र धरती नाल जुड़िया होण कारण ये रो तां सकदे सन, एक दूजे कोल बैठ के दुख तां प्यारे फोल सकदे सन, पर इन्हां कोल ओ कोई चारा नहीं सी। ਉਸ ਦੁੱਖ ਦੇ ਅੰਦਰ ਸ਼ਰੀਕ ਹੋ ਕੇ ਪਵਿੱਤਰ ਸਰੋਵਰ ਦਾ ਖੁੱਲਾ ਦਰਸ਼ਨ ਇਸ਼ਨਾਨ ਕਰ ਸਕਦੇ। ਸਤਸੰਗਿਓ, ਮੇਰੇ ਗੁਰੂ ਨਾਨਕ ਪਿਤਾ ਨੇ ਕੇਵਲ ਭਲਾ ਮੰਗਿਆ ਨਹੀਂ, ਮੰਗਣਾ ਕੁਝ ਹੋਰ ਚੀਜ਼ ਦੇ। ਦੁਨੀਆਂ ਚ ਬੜੇ ਘੱਟ ਲੋਕ ਹਨ ਜੋ ਭਲਾ ਮੰਗਦੇ ਕਹਿਣ। ਹਜ਼ੂਰ ਨੇ ਭਲਾ ਮੰਗਿਆ ਏ, ਪਰ ਸਾਹਿਬ ਕਹਿਣ ਲੱਗੇ ਭਲਾ ਮੰਗਿਆ ਤਾਂ ਆਪਣੇ ਘਰ ਬਹਿ ਕੇ ਵੀ ਜਾ ਸਕਦਾ। ਅਸੀਂ ਘਰ ਬੈਠੇ ਹਾਂ, ਕਹਾਂਗੇ ਵਾਹਿਗੁਰੂ ਭਲਾ ਕਰੇ ਸਾਰਿਆਂ ਦਾ, ਭਾਵੇਂ ਉਹਦਾ ਭਲਾ ਹੋਵੇ ਭਾਵੇਂ ਨਾ ਹੋਵੇ। ਅਸੀਂ ਕੇਵਲ ਮੰਗਣ ਤੱਕ ਸੀਮਿਤ ਰਹਿ ਗਏ, ਪਰ ਗੁਰੂ ਨਾਨਕ ਪਿਤਾ ਜੀ ਦੇ ਘਰ ਨੇ ਭਲਾ ਮੰਗਿਆ ਨਹੀਂ, ਸਗੋਂ ਜਿੱਥੇ ਵੀ ਲੋੜ ਪਈ ਏ ਗੁਰੂ ਕੇ ਪਿਆਰਿਓ, ਆਪਣੇ ਤਨ ਦੇ ਉੱਪਰ ਦੁੱਖਾਂ ਨੂੰ ਚੱਲ ਕੇ ਉਹ ਭਲਾ ਖੁਦ ਕੀਤਾ ਵੀ ਜਾ ਕੇ। ਤੇ ਜੇ ਇੰਜ ਮੈਂ ਕਹਿ ਲਵਾਂ, ਸਾਰਾ ਜੀਵਨ ਕੀ ਦੱਸ ਗੁਰੂ ਸਾਹਿਬਾਨ ਦਾ, ਜਾਂ ਤਾਂ ਭਲਾ ਮੰਗਣ ਤੇ ਗੁਜ਼ਰਿਆ ਤੇ ਜਾਂ ਉਹਨਾਂ ਦਾ ਜੀਵਨ ਭਲਾ ਕਰਨ ਤੇ ਗੁਜ਼ਰਿਆ ਏ। ਸਾਧ ਸੰਗਤ, ਤੁਸੀਂ ਜਾਣਦੇ ਹੋ ਸਭ ਤੋਂ ਪਹਿਲਾਂ ਜਦੋਂ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਬਾਬਰ ਨੇ, ਮੇਰੇ ਗੁਰੂ ਨਾਨਕ ਪਿਤਾ ਮਹਾਰਾਜ ਚਾਹੀਦਾ ਇਹ ਸੀ ਭਈ ਉਸ ਹਿੰਦੁਸਤਾਨ ਦੇ ਅੰਦਰ ਜਿਹੜੇ ਸ਼ਹਿਰ ਨਿਸ਼ਾਨਾ ਬਣਾਏ ਨੇ ਉਸ ਬਾਬਰ ਨੇ, ਹਜ਼ੂਰ ਉਹਦੇ ਤੋਂ ਬਾਹਰ ਚਲੇ ਜਾਂਦੇ, ਜੰਗਲ ਵਿੱਚ ਬੈਠ ਜਾਂਦੇ, ਚਾਰ ਦਿਨ ਲੰਘਦੇ ਤੇ ਫਿਰ ਆ ਕੇ ਲੋਕਾਂ ਨੂੰ ਸੱਚ ਦਾ ਪ੍ਰਚਾਰ ਕਰਦੇ? ਬਿਲਕੁਲ ਨਹੀਂ। ਮੇਰੇ ਕਜੋਰ ਮਨੁੱਖਤਾ ਦੇ ਦਰਦ ਨੂੰ ਵੰਡਾਉਣ ਦੀ ਖਾਤਰ ਖੁਦ ਗੁਰੂ ਕੇ ਪਿਆਰੋ ਬਾਬਰ ਦੀ ਕੈਦ ਵਿੱਚ ਜਾ ਕੇ ਪੈਂਦੇ ਸਨ, ਤੇ ਉਹਨਾਂ ਚਿਰ ਉਸ ਕੈਦ ਵਿੱਚੋਂ ਰਿਹਾ ਨਹੀਂ ਹੁੰਦੇ ਜਿੰਨਾ ਚਿਰ ਬਾਬਰ ਦੇ ਜ਼ੁਲਮ ਨਾਲ, ਬਾਬਰ ਉਸ ਦੇ ਜਿਹੜੇ ਧੱਕੇ ਤੇ ਵਧੀਕੀ ਨਾਲ ਕੱਲੇ ਕੱਲੇ ਕੈਦੀ ਨੂੰ ਸਤਿਗੁਰੂ ਰਿਹਾ ਨਹੀਂ ਕਰਵਾ ਲੈਂਦੇ। ਸਾਧ ਸੰਗਤ, ਸਾਡੀ ਸ਼ੁਰੂਆਤ ਹੋ ਗਈ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਜੀਵਨ ਤੋਂ। ਹਜ਼ੂਰ ਨੇ ਕਿਰਪਾ ਕੀਤੀ ਕਹਿ ਜਿੱਥੇ ਇਹ ਕਿਹਾ ਨੇ ਭਲਾ ਮੰਗੋ, ਉੱਥੇ ਨਾਲ ਹਜ਼ੂਰ ਨੇ ਇਹ ਵੀ ਵਚਨ ਕਹਿ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਕੰਡਾਏ, ਦੇਖੀ ਰੋਕ ਨਾ ਲੱਗਈ ਪੱਲੇ, ਸਭ ਕਿਛ ਪਾਏ। ਮੈਂ ਬੇਨਤੀ ਕਰਾਂ ਸਾਧ ਸੰਗਤ, ਗੁਰੂ ਨਾਨਕ ਪਿਤਾ ਜੀ ਨੇ ਭਲਾ ਕਰਨਾ ਪ੍ਰਾਰੰਭ ਕੀਤਾ ਏ। ਹਜ਼ੂਰ ਨੇ ਇਹ ਨਹੀਂ ਵੇਖਿਆ ਮੈਂ ਭਲਾ ਹਿੰਦੂਆਂ ਦਾ ਕਰਨਾ ਏ ਜਾਂ ਮੁਸਲਮਾਨ ਦਾ ਕਰਨਾ ਏ ਜਾਂ ਕੇਵਲ ਖੱਤਰੀਆਂ ਦਾ ਕਰਨਾ ਏ ਜਾਂ ਕੇਵਲ ਬ੍ਰਾਹਮਣਾਂ ਦਾ ਕਰਨਾ ਏ, ਸੀਆਂ ਜਾਂ ਸੁੰਨੀ ਦਾ ਕਰਨਾ ਏ। ਨਹੀਂ, ਗੁਰੂ ਨਾਨਕ ਪਿਤਾ ਮਹਾਰਾਜ ਜੀ ਕੇਵਲ ਇੱਕੋ ਪਹਿਲੇ ਗੁਰੂ ਨੇ ਜਿਨ੍ਹਾਂ ਨਾਲ ਇਹ ਸ਼ਬਦ ਜੁੜ ਗਿਆ। ਅੱਜ ਤੱਕ ਕੌਮਾਂ ਦੇ ਗੁਰੂ ਤਾਂ ਦੁਨੀਆਂ ਤੇ ਆਏ ਸਨ, ਪਰ ਕੁੱਲ ਮਨੁੱਖਤਾ ਦਾ ਗੁਰੂ ਜੇਕਰ ਇਸ ਦੁਨੀਆਂ ਤੇ ਆ ਕੇ ਕਿਸੇ ਨੇ ਕੁੱਲ ਮਨੁੱਖਤਾ ਨੂੰ ਪਿਆਰ ਕੀਤਾ ਤਾਂ ਉਹ ਕੇਵਲ ਗੁਰੂ ਨਾਨਕ ਪਿਤਾ ਜੀ ਸਨ। ਸਾਧ ਸੰਗਤ, ਅੱਜ ਵੀ ਗੁਰੂ ਕੀ ਬਾਣੀ ਵਿੱਚੋਂ ਇਹ ਵਚਨ ਆਪਾਂ ਬੜੇ ਪਿਆਰ ਨਾਲ ਪੜ੍ਹਦੇ ਹਾਂ। ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭਸੇ ਲਏ ਮਿਲਾਏ ਜੀਓ। ਮੇਰੇ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਸਮੁੱਚੀ ਮਾਨਵਤਾ ਨੂੰ ਪਿਆਰ ਕੀਤਾ, ਪਰ ਕੁਝ ਲੋਕਾਂ ਨੇ ਉਸ ਗੁਰੂ ਨਾਨਕ ਦਾ ਵੀ ਵਿਰੋਧ ਕੀਤਾ। ਸਾਧ ਸੰਗਤ, ਖਮਾਚੂ ਵਰਗਿਆਂ ਨੇ ਗੁਰੂ ਅੰਗਦ ਪਿਤਾ ਦੇ ਉੱਪਰ ਵੀ ਉਹਨਾਂ ਨੇ ਖਿਆਲ ਕਰਿਆ ਜੇ ਉਹਨਾਂ ਨੇ ਆਪਣੀ ਤਲਵਾਰ ਮਿਆਨ ਚੋਂ ਕੱਢ ਕੇ ਫਕੀਰ ਦੇ ਉੱਪਰ ਜਦੋਂ ਤਲਵਾਰ ਚਲਾਣੀ ਚਾਹੀ। ਹਜ਼ੂਰ ਨੇ ਅੱਗੋਂ ਬਚਨ ਕਿਹਾ ਸੀ ਖਮਾਜੋ, ਬਸ ਇਹੋ ਹੀ ਤਾਂ ਇਹਨਾਂ ਵੱਡੇ ਸੂਰਮਿਆਂ ਦੀ ਘਾਟ ਰਹੀ ਏ, ਇਹਨਾਂ ਨੂੰ ਮੀਰੀ ਤੇ ਪੀਰੀ ਦਾ ਇੱਕ ਜਗ੍ਹਾ ਤੇ ਸੰਗਮ ਨਹੀਂ ਕਰਨਾ ਆਇਆ। ਕੁਝ ਲੋਕ ਅੱਜ ਤਾਂ ਕੇਵਲ ਫਕੀਰ ਬਣ ਕੇ ਫਕੀਰੀ ਤਾਂ ਕਰਦੇ ਰਹੇ, ਪਰ ਉਹਨਾਂ ਨੇ ਜਦੋਂ ਕੋਈ ਜ਼ਾਲਮ ਆਇਆ ਉਹਦਾ ਜਵਾਬ ਨਹੀਂ ਦਿੱਤਾ। ਇਹ ਗੁਰੂ ਨਾਨਕ ਪਿਤਾ ਜੀ ਨੇ ਕਿਰਪਾ ਕੀਤੀ ਕਹਿ ਮੀਰੀ ਅਤੇ ਪੀਰੀ ਦਾ ਸੰਗਮ ਕਰਕੇ ਵਿਖਾਇਆ ਨੇ ਇੱਕ ਬਹੁਤ ਪਿਆਰਾ। ਕਹਿਣ ਲੱਗੇ ਹਿੰਦੁਸਤਾਨ ਦੇ ਅੰਦਰ ਫਕੀਰ ਬਹੁਤ ਸਨ, ਪਰ ਉਹ ਫਕੀਰ ਬੰਦਗੀ ਤੇ ਨਹੀਂ, ਉਹ ਕੇਵਲ ਪੈਸੇ ਦੇ ਫਕੀਰ ਬਣ ਚੁੱਕੇ ਸਨ। ਉਹ ਕਹਿੰਦੇ ਸਨ, ਹਿੰਦੁਸਤਾਨ ਵਾਸੀਓ, ਤੁਹਾਨੂੰ ਸ਼ਸਤਰ ਪਕੜਨ ਦੀ ਲੋੜ ਨਹੀਂ, ਤੁਸੀਂ ਸਾਨੂੰ ਮਾਇਆ ਦਿਓ, ਅਸੀਂ ਮੰਤਰ ਪੜ ਕੇ ਦੁਸ਼ਮਣ ਦੀ ਫੌਜ ਖਤਮ ਕਰ ਦਿਆਂਗੇ। ਸਾਧ ਸੰਗਤ, ਪਰ ਦੂਸਰੇ ਪਾਸੇ ਜਿਨ੍ਹਾਂ ਕੋਲ ਮੀਰੀ ਤੇ ਬਾਬਰ ਵਰਗਿਆਂ ਕੋਲ ਸੰਖੇਪ ਜਾਂ ਭਾਵ ਲੈ ਕੇ ਤੁਰਨ ਲੱਗਾ ਤਾਂ ਤੁਹਾਡਾ ਧਿਆਨ ਉਸ ਹਫ਼ਤੇ ਵੱਲ ਲੈ ਕੇ ਆਵਾਂ ਸਾਧ ਸੰਗਤ, ਕਿਉਂਕਿ ਇਸ ਹਫ਼ਤੇ ਦੇ ਅੰਦਰ ਜੋ ਮੇਰੀ ਕੌਮ ਦੇ ਮੁਖੀ ਗੁਰੂ ਕੇ ਲਾਕਾ ਨੇ ਕਰ ਵਿਖਾਇਆ, ਉਸ ਨੂੰ ਵਕਤ ਦੀ ਸਰਕਾਰ ਨੇ ਵੀ ਭੰਡਿਆ, ਸਾਡੇ ਵਿੱਚੋਂ ਕੁਝ ਵੀਰਾਂ ਨੂੰ ਖਰੀਦ ਕੇ ਵੀ ਭੰਡਿਆ, ਸਾਡੇ ਦੁਸ਼ਮਣ ਲੋਕਾਂ ਨੇ ਵੀ ਭੰਡਿਆ, ਪਰ ਅਸੀਂ ਉਹਦੇ ਚ ਕਿਧਰੇ ਸ਼ਾਮਲ ਨਾ ਹੋ ਜਾਈਏ। ਸਾਧ ਸੰਗਤ, ਗੁਰੂ ਨਾਨਕ ਪਿਤਾ ਜੀ ਕਹਿਣ ਲੱਗੇ, ਬਾਬਰ ਤੇਰੇ ਕੋਲ ਰਾਜ ਭਾਗ ਆਇਆ, ਤੇਰੇ ਕੋਲ ਸ਼ਸਤਰ ਆਇਆ, ਪਰ ਤੈਨੂੰ ਸ਼ਸਤਰ ਦੀ ਵਰਤੋਂ ਨਾ ਕਰਨੀ ਆਈ। ਬਾਬਰਾ, ਤੂੰ ਲੱਖਾਂ ਲੋਕਾਂ ਦਾ ਖੂਨ ਪੀ ਕੇ ਰਾਜ ਕਰਨਾ ਚਾਹੁੰਦਾ ਏ। ਹਜ਼ੂਰ ਨੇ ਬਾਬਰ ਨੂੰ ਵੀ ਅੱਗੋਂ ਜਵਾਬ ਦਿੱਤਾ, ਬਾਬਰ ਰੁਕ ਜਾ, ਤੈਨੂੰ ਮੀਰੀ ਨਹੀਂ ਕਰਨੀ ਆਈ, ਹਿੰਦੁਸਤਾਨ ਦੇ ਲੋਕਾਂ ਨੂੰ ਆਖਿਆ ਤੈਨੂੰ ਪੀਰੀ ਨਹੀਂ ਕਰਨੀ ਆਈ। ਪੀਰੀ ਇਸ ਦਾ ਨਾਂ ਨਹੀਂ, ਕੇਵਲ ਮਾਲਾ ਪਕੜੋ, ਲੋਕਾਂ ਕੋਲੋਂ ਮਾਇਆ ਲਵੋ, ਜਾਂ ਜਾ ਕੇ ਜੰਗਲਾਂ ਵਿੱਚ ਇਕਾਂਤ ਵਿੱਚ ਬਹਿ ਜਾਓ। ਹਜ਼ੂਰ ਕਹਿਣ ਲੱਗੇ, ਦੋਨੋਂ ਗੱਲਾਂ ਗਲਤ ਨੇ, ਅੱਜ ਦੂਜਾ ਮੌਕਾ ਆ ਗਿਆ। ਹਮਾਜੋ ਨੂੰ ਗੁਰੂ ਅੰਗਦ ਪਿਤਾ ਨੇ ਕਿਹਾ, ਹਮਾਜੋ ਜਿੱਥੇ ਦੋ ਬਰਾਬਰ ਦੀਆਂ ਧਿਰਾਂ ਲੜਦੀਆਂ ਸਨ, ਉੱਥੇ ਤਾਂ ਤੇਰੀ ਧਿਰ ਖਾਰ ਗਈ, ਉੱਥੇ ਤੇਰੀ ਤਲਵਾਰ ਚੱਲੀ ਕੋਈ ਨਾ ਤੇ ਖਾਰੇ ਕੋਏ। ਐ ਹਮਾਜੋ ਬਾਦਸ਼ਾਹ, ਤੂੰ ਗਰੀਬ ਜਨਤਾ ਤੇ ਇਹਨਾਂ ਫਕੀਰਾਂ ਤੇ ਆ ਕੇ ਤਲਵਾਰ ਚਲਾਉਣਾ ਚਾਹੁੰਦਾ ਏ, ਤੈਨੂੰ ਵੀ ਇਹ ਕਿਧਰੇ ਭੁੱਲ ਕੇ ਵੀ ਜਿਉਣ ਦਾ ਵੱਲ ਨਹੀਂ ਆਇਆ। ਹਜ਼ੂਰ ਨੇ ਉਹਦਾ ਟਾਕਰਾ ਕੀਤਾ ਆਪਣੀ ਜ਼ੁਬਾਨ ਨਾਲ, ਇੱਕੋ ਬਚਨ ਕਿਹਾ, ਹਮਾਜੋ ਨੂੰ ਸਮਝ ਆ ਗਈ, ਜਿਹੜੀ ਤਲਵਾਰ ਬਰਾਬਰ ਦੇ ਜਿਹੜਾ ਸੀਗਾ ਸੂਰਮਾ, ਉਹਦੇ ਤੋਂ ਖਾਰ ਖਾ ਗਈ, ਮੈਨੂੰ ਕੋਈ ਫੱਕ ਨਹੀਂ ਉਹ ਤਲਵਾਰ ਕਿਸੇ ਫਕੀਰ ਤੇ ਗਰੀਬ ਤੇ ਚਲਾਵਾਂ। ਸਾਧ ਸੰਗਤ, ਉਸ ਨੇ ਤਲਵਾਰ ਵਾਪਸ ਪਾ ਲਈ। ਤੁਸੀਂ ਜਾਣਦੇ ਹੋ, ਫਿਰ ਵੀ ਕਿਧਰੇ ਮੌਕਾ ਆਇਆ, ਇਹਨਾਂ ਹਿੰਦੁਸਤਾਨ ਦੇ ਬੀਰਬਲ ਵਰਗਿਆਂ ਨੇ ਜਾਤ ਅਭਿਮਾਨੀ ਬ੍ਰਾਹਮਣਾਂ ਨੇ ਸ਼ਿਕਾਇਤ ਕੀਤੀ ਤੇ ਅਕਬਰ ਬਾਦਸ਼ਾਹ ਕੋਲ ਗੁਰੂ ਰਾਮਦਾਸ ਪਿਤਾ ਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ ਸੀ। ਸਾਧ ਸੰਗਤ, ਜਦੋਂ ਭੇਜਿਆ ਤੇ ਹਜ਼ੂਰ ਨੇ ਉਦੋਂ ਕਿਹਾ ਸੀ, ਅਕਬਰ ਬਾਦਸ਼ਾਹ, ਇਹ ਲੋਕ ਮਜ਼ਹਬ ਦੀ ਅੱਗ ਵਿੱਚ ਸੜੇ ਹੋਏ ਸਨ, ਇਸ ਘਰ ਦੇ ਅੰਦਰ ਮਨੁੱਖਤਾ ਨੂੰ ਪਿਆਰ ਕੀਤਾ ਜਾਂਦਾ ਏ। ਅਕਬਰ ਪ੍ਰਭਾਵਿਤ ਹੋਇਆ, ਗੁਰੂ ਅਮਰਦਾਸ ਪਿਤਾ ਦੇ ਲੰਗਰਾਂ ਵਿੱਚ ਆ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਾ ਕੇ ਤਰਲੇ ਕਰਨ ਲੱਗ ਪਿਆ। ਸਤਿਗੁਰੂ ਜੀ, ਮੈਂ ਕੁਝ ਭੇਟਾ ਦੇਣੀ ਚਾਹੁੰਦਾ ਵਾ। ਤਾਂ ਮੇਰੇ ਸਤਿਗੁਰੂ ਕਹਿਣ ਲੱਗੇ, ਤੇਰੀ ਭੇਟਾ ਦੌਲਤ ਦੀ ਕਬੂਲ ਨਹੀਂ ਹੋਏਗੀ, ਪਰਉਪਕਾਰੀ ਗੁਰੂ ਜੀ ਦੇ ਚਰਨਾਂ ਵਿੱਚ। ਜਦੋਂ ਬਾਰ ਬਾਰ ਇਹ ਕਹਿਣ ਲੱਗਾ, ਉਦੋਂ ਗੁਰੂ ਅਮਰਦਾਸ ਪਿਤਾ ਨੇ ਕਿਹਾ, ਜੇ ਅਕਬਰ ਬਾਦਸ਼ਾਹ ਕੁਝ ਕਰਨਾ ਚਾਹੁੰਦਾ ਏ, ਇੰਜ ਕਰ, ਵੇਖ ਹਿੰਦੁਸਤਾਨ ਦੇ ਅੰਦਰ ਲੱਖਾਂ ਕੀ ਧੀਆਂ ਭੈਣਾਂ ਨੂੰ ਉਹਨਾਂ ਦੇ ਪਤੀ ਦੀ ਚਿਖਾ ਦੇ ਅੰਦਰ ਪਾ ਕੇ ਜਿਉਂਦਿਆਂ ਸਾੜਿਆ ਜਾ ਰਿਹਾ ਏ, ਉਹ ਸਤੀ ਦੀ ਰਸਮ ਤੂੰ ਬੰਦ ਕਰ ਦੇ। ਅਕਬਰ ਬਾਦਸ਼ਾਹ ਕੋਲੋ ਪਰਉਪਕਾਰੀ ਗੁਰੂ ਅਮਰਦਾਸ ਪਿਤਾ ਨੇ ਸਤੀ ਦੀ ਰਸਮ ਬੰਦ ਕਰਵਾਈ ਸੀ। ਸਾਧ ਸੰਗਤ, ਸਮਾਂ ਗੁਜ਼ਰਿਆ, ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਅਰਜਨ ਪਿਤਾ ਮਹਾਰਾਜ, ਜਿਨ੍ਹਾਂ ਨੇ ਤੁਸੀਂ ਵੇਖੋਗੇ ਪੰਜ ਚੀਜ਼ਾਂ ਦੀ ਸ਼ੁਰੂਆਤ ਕੀਤੀ ਸੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ। ਸੱਚਖੰਡ ਜਦੋਂ ਸ੍ਰੀ ਹਰਿਮੰਦਰ ਸਾਹਿਬ ਤਿਆਰ ਕੀਤੇ ਗਏ, ਇਹਦੇ ਨਾਲ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਨਗਰੀ ਗੁਰੂ ਅਮਰਦਾਸ ਪਿਤਾ ਨੇ ਵਸਾਉਣੀ ਪ੍ਰਾਰੰਭ ਕੀਤੀ ਸੀ। ਗੁਰੂ ਰਾਮਦਾਸ ਪਿਤਾ ਜੀ ਨੇ ਸਰੋਵਰ ਤਿਆਰ ਕੀਤੇ, 52 ਵੱਖ ਵੱਖ ਜਾਤਾਂ ਦੇ ਲੋਕ ਵਸਾਏ। ਹੁਣ ਗੁਰੂ ਅਰਜਨ ਪਿਤਾ ਜੀ ਨੇ ਪੰਜ ਚੀਜ਼ਾਂ ਜੋੜੀਆਂ ਇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ। ਉਹ ਕਿਹੜੀਆਂ ਸਨ? ਸਭ ਤੋਂ ਪਹਿਲਾਂ ਜਦੋਂ ਮੰਦਰ ਬਣਾਇਆ ਕਿਸੇ ਬੰਦੇ ਤੇ ਦੇਵਤੇ ਦੇ ਨਾਂ ਤਾਂ ਨਹੀਂ, ਕਹਿਣ ਲੱਗੇ ਇਹ ਖਰੀ ਦਾ ਮੰਦਰ ਕਹਿ। ਜੇ ਪੌੜੀ ਬਣਾਈ ਕਹਿਣ ਲੱਗੇ ਕਿ ਖਰ ਕੀ ਪੌੜੀ ਕਹਿ। ਜੇਕਰ ਕੀਰਤਨ ਸ਼ੁਰੂ ਕਰਾਇਆ ਕਹਿਣ ਲੱਗੇ ਇਹ ਖਰ ਤਾਂ ਕੀਰਤਨ ਕਹਿ। ਆਖਣ ਲੱਗੇ ਜਿਹੜਾ ਕੀਰਤਨ ਦੇ ਅੰਦਰ ਬਾਣੀ ਪੜੀ ਜਾਏਗੀ ਉਹ ਖਰੀ ਦੀ ਬਾਣੀ ਪੜੀ ਜਾਏਗੀ, ਤੇ ਜਿਹੜੇ ਇੱਥੇ ਬੈਠਣ ਵਾਲੇ ਹਰੀ ਦਾ ਕੀਰਤਨ ਸੁਣਨਗੇ, ਹਰੀ ਦੀ ਬਾਣੀ ਪੜਨਗੇ, ਹਰੀ ਦੇ ਮੰਦਰ ਆਉਣਗੇ। ਸਾਧ ਸੰਗਤ, ਇਹਦੇ ਤੋਂ ਇਲਾਵਾ ਹਰ ਕੀ ਪੌੜੀ ਵਿੱਚੋਂ ਅੰਮ੍ਰਿਤ ਦਾ ਜਲ ਪੀ ਕੇ ਇਸ ਪਾਵਨ ਪਵਿੱਤਰ ਧਰਤੀ ਤੇ ਜਿਹੜੇ ਲੋਕ ਬੈਠਣਗੇ, ਮੈਂ ਉਹਨਾਂ ਨੂੰ ਹਿੰਦੂ ਤੇ ਸਿੱਖ ਨਹੀਂ ਕਹਾਂਗਾ, ਉਹਨਾਂ ਨੂੰ ਮੁਸਲਮਾਨ ਜਾਂ ਸ਼ੀਆ ਸੁੰਨੀ ਈਸਾਈ ਨਹੀਂ ਕਹਾਂਗਾ। ਜਿਹੜਾ ਵੀ ਇਸ ਦਰਬਾਰ ਦੇ ਅੰਦਰ ਆ ਕੇ ਬੈਠੇਗਾ, ਨਮਸਕਾਰ ਕਰੇਗਾ, ਉਹਨੂੰ ਮੈਂ ਖਰ ਕੇ ਲੋਕ ਕਵਾਂਗਾ। ਇਹ ਖਰੀ ਦੇ ਲੋਕ ਹਨ। ਪਰ ਹੁਣ ਸਵਾਲ ਖੜਾ ਹੋ ਗਿਆ, ਜਿੱਥੇ ਹਰ ਵਕਤ ਹਰੀ ਦੀ ਗੱਲ ਚੱਲਦੀ ਏ, ਹਰੀ ਦਾ ਮੰਦਰ ਏ, ਹਰ ਕੇ ਲੋਕ ਕਹਿ ਜਾਂਦੇ ਸਨ, ਤੇ ਪਿਆਰਿਓ ਉਸ ਖਰੀ ਦੇ ਚਰਨਾਂ ਨਾਲ ਜੋੜਨ ਵਾਲੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਵਕਤ ਦੀ ਹਕੂਮਤ ਨੇ ਉਹਨਾਂ ਦੇ ਤਨ ਨੂੰ ਭੁੰਨਿਆ, ਉਹਨਾਂ ਦੇ ਤਨ ਤੇ ਤੱਤਾ ਰੇਤਾ ਪਾਇਆ, ਉਹਨਾਂ ਦੇ ਥੱਲੇ ਵੀ ਅੱਗ ਬਾਲੀ, ਉਹਨਾਂ ਦੇ ਉੱਪਰ ਵੀ ਅੱਗ ਬਾਲੀ, ਉਹਨਾਂ ਦੇ ਚਪੇਰੇ ਵੀ ਅੱਗ ਬਾਲੀ, ਹਰ ਪਾਸੇ ਅੱਗ ਬਾਲ ਦਿੱਤੀ ਗਈ। ਪਰ ਫੇਰ ਵੀ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਆਪਣੀ ਜ਼ੁਬਾਨ ਤੋਂ ਕਿਸੇ ਨੂੰ ਮਾੜਾ ਸ਼ਬਦ ਨਹੀਂ ਕਿਹਾ, ਸਗੋਂ ਆਪਣੀ ਜ਼ੁਬਾਨ ਤੋਂ ਇਹ ਕਹਿਣ ਲੱਗੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਪਰ ਸਾਧ ਸੰਗਤ, ਜਦੋਂ ਵੇਖਿਆ ਇਹਨਾਂ ਲੋਕਾਂ ਕੋਲ ਮੀਰੀਆਂ ਕਹਿਣ, ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ, ਇਹ ਰੱਬ ਦੇ ਪਿਆਰਿਆਂ ਨੂੰ ਇੰਨੇ ਦੁੱਖ ਦਿੰਦੇ ਨੇ, ਹੁਣ ਉਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ। ਦੋ ਗੱਲਾਂ ਨੇ ਇੱਥੇ ਸਤਸੰਗਿਓ, ਇੱਕ ਤਾਂ ਗੁਰੂ ਹਰਗੋਬਿੰਦ ਪਿਤਾ ਜੀ ਨੇ ਸ੍ਰੀ ਅਕਾਲ ਦਾ ਤਖ਼ਤ ਬਣਾਇਆ, ਤੇ ਇੱਕ ਉਹਨਾਂ ਨੇ ਅਕਾਲ ਸਰ ਵੀ ਬਣਾਇਆ। ਸਾਜੇ ਅਕਾਲ ਤਖ਼ਤ ਤੇ ਅਕਾਲ ਸਰ, ਤੁਸੀਂ ਵੇਖੋਗੇ ਅੰਦਰ ਖੂਕ ਹੈ। ਗੁਰੂ ਕੇ ਪਿਆਰਿਓ, ਮੈਂ ਬੇਨਤੀ ਕਰਾਂ, ਸਾਡਾ ਇਤਿਹਾਸ ਕੈਸਾ ਸੁੰਦਰ ਘੜਿਆ ਗਿਆ, ਸਾਡੇ ਇਤਿਹਾਸ ਦੀ ਇੱਕ ਇੱਕ ਘਟਨਾ ਕਿਵੇਂ ਉਹਦਾ ਰੋਮਾਂਸ ਏ, ਕਿਵੇਂ ਇੱਕ ਦੂਜੇ ਨਾਲ ਮਿਲਦੀ ਆ ਰਹੀ ਏ। 9 ਜੁਲਾਈ 1609 ਨੂੰ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਜੀ ਨੇ ਭਰੀ ਸੰਗਤ ਦੇ ਅੰਦਰ ਸ਼੍ਰੋਮਣੀ ਗੁਰੂ ਕੇ ਲਾਲ ਗੁਰੂ ਕੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾਇਆ ਏ, ਸ਼੍ਰੋਮਣੀ ਸਿੱਖ ਭਾਈ ਗੁਰਦਾਸ ਸਾਹਿਬ ਨੂੰ ਕੋਲ ਬੁਲਾਇਆ ਏ, ਭਾਈ ਬਹਿਲੋ ਉਹਨਾਂ ਨੂੰ ਕੋਲ ਬੁਲਾਇਆ ਏ, ਭਾਈ ਵਿਧੀ ਚੰਦ, ਭਾਈ ਪੈੜਾ, ਭਾਈ ਪੁਰਾਣਾ, ਇਹਨਾਂ ਨੂੰ ਕੋਲ ਬੁਲਾ ਕੇ ਗੁਰੂ ਹਰਗੋਬਿੰਦ ਪਿਤਾ ਜੀ ਨੇ ਕਿਰਪਾ ਕੀਤੀ। ਜਿਵੇਂ ਇੰਜ ਲੱਗਦਾ ਏ ਗੁਰੂ ਅਰਜਨ ਪਿਤਾ ਜੀ ਨੇ ਸਾਰੇ ਸੰਸਾਰ ਨੂੰ ਖਰੀ ਨਾਲ ਹੀ ਜੋੜਨਾ ਸੀ, ਜਿੱਥੇ 5 ਚੀਜ਼ਾਂ ਉਹਨਾਂ ਨੇ ਦਿੱਤੀਆਂ, ਆਪਣੇ ਪੁੱਤਰ ਦਾ ਨਾਂ ਵੀ ਰੱਖਿਆ ਨੇ ਹਰ ਗੋਬਿੰਦ। ਗੁਰੂ ਕੇ ਪਿਆਰਿਓ, 9 ਜੁਲਾਈ 1609 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਉਹ ਪਵਿੱਤਰ ਛੜਾ ਜਿਹਨੂੰ ਆਪਾਂ ਤਖ਼ਤ ਕਹਿੰਦੇ ਹਾਂ, ਉਹਦੀ ਨੀਂਹ ਰੱਖੀ ਗਈ। ਉਦੋਂ ਵੀ ਜੁਲਾਈ ਏ, ਖਿਆਲ ਕਰਿਆ ਜੇ, ਜਦੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ, ਇਹ ਮੀਰੀ ਪੀਰੀ ਦੀ ਕਿਰਪਾ ਨਾਲ ਸਿੱਖਾਂ ਨੂੰ ਰਾਜ ਭਾਗ ਮਿਲਿਆ, ਉਦੋਂ ਵੀ 9 ਜੁਲਾਈ 1799 ਸੀ, ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਲਾਹੌਰ ਦੇ ਕਿਲੇ ਦੇ ਅੰਦਰ ਇੱਕ ਰਾਜਾ ਬਣ ਕੇ ਅੰਦਰ ਦਾਖਲ ਹੋਇਆ ਏ, ਰਾਜਾ ਬਣ ਕੇ, ਉਦੋਂ ਵੀ 9 ਜੁਲਾਈ ਸੀ। ਸਾਧ ਸੰਗਤ, ਤੇ ਖਿਆਲ ਕਰਿਆ ਜੇ, ਉਦੋਂ ਵੀ ਇਹ ਜੁਲਾਈ ਦੇ ਸਾਜੇ ਇਹ ਤਰੀਕਾਂ, ਜਦੋਂ 1982 ਦੇ ਅੰਦਰ ਗੁਰੂ ਕੇ ਪਿਆਰਿਓ 3 ਸਿੰਘਾਂ ਨੂੰ ਪਕੜਿਆ ਵਕਤ ਦੀ ਹਕੂਮਤ ਨੇ, अजय सिंह खुरा नूं सात संगत उन्हां दी रखाई वास्ते फेडरेशन दे आगो भाई साहिब भाई अमरीक सिंह जी गए अमृतसर रेस्ट हाउस दे अंदर गवर्नर सीतावाला नूं मिलण भई इन्हां दी रखाई कीती जाए। ये बेगुनाह कहन उस नूं इस गल दी चेड़ आ गई इन्हां फेडरेशन दे आगुआं दी सिखां दी इन्नी किम्मत ये मेरे तक सीधी पहुंच कर रहे कहन यही साडा गुनाह है। बड़ा सोहना एक वार प्रिंसीपल सतबीर सिंह खुरा ने कहा सी कई वार मनुखता दे गुण की औगण बन जांदे ने जां गुण साडे दोष बन जांदे कहन। 300 साल गुरु तेग बहादुर पिता का शहीदी दिवस दिल्ली विखे ते सारी कौम ने मनाया ते दिल्ली विखे समागम रखा एक बहुत वड्डा उस दे अंदर वक्त की हकूमत इंदिरा गांधी उन्हूं भी इनवाइट किया गया। जदो ओ आई उदो लखां दा इकट्ठ सी दिल्ली दे अंदर प्यारो बहुत आचरणी होया असी अज उन्हां नूं भुल ना जाइए। होया की कह ਉਹ ਜਦੋਂ 300 साल ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਇੰਦਰਾ ਗਾਂਧੀ ਵੀ ਜਦੋਂ ਅੰਦਰ ਆਏ ਤਾਂ ਉਦੋਂ ਲੱਖਾਂ ਗੁਰੂ ਕੇ ਲਾਲ ਜੁੜ ਬੈਠੇ ਸਨ ਤੇ ਜਦੋਂ ਆਏ ਉਹਨਾਂ ਦੇ ਨਾਲ ਨਿਕਟਵਰਤੀ ਕਹਿਣ ਲੱਗਾ ਸਰਕਾਰ ਨੂੰ ਭਈ ਤੁਸੀਂ ਇੱਥੇ ਜੋੜਾ ਉਤਾਰ ਚੱਲੇ ਹੋ ਨਾਲ ਦੇਖੋ ਤੁਹਾਡੇ ਜਿਤਨੀ ਤੁਹਾਡੀ ਰਖਵਾਲੀ ਵਾਸਤੇ ਕਹਿਣ ਉਹਨਾਂ ਨੂੰ ਇਹ ਕਹਿੰਦੇ ਨੇ ਬਾਹਰ ਰਹੋ अंदर नी वर्दी पा के किसी नूं जान लेना। गुरु ग्रंथ साहिब पिता दे दरबार अंदर कोई आदमी वड्डा ते कोई छोटा नहीं है हर किसी नूं जोड़ा उतार ते घर बन के आना पवेगा। साध संगत उदो इंदिरा गांधी दे अंदर की चाल कह ओ कहन लगी भई एक पासे लखां दा इकट्ठ कह गुरु दा प्रकाश है गुरु तेग बहादुर पिता जी का शहीदी दिवस मना रहे कहन कहन लगी मैनो होर किसे अज रखिया दी लोड़ नहीं है मैं उस गुरु दी खजूरी चली हाँ जिस गुरु ने पूरी हिंदू कौम नू खच दे के बचाया की गल ओ मेरी रखवाली नहीं करेगा ये मेरा रखवाला गुरु है ये मेरा विरोधी गुरु नहीं है। की कारण कोई इंदिरा गांधी 1984 दे अंदर गुरु के प्यारो उस गुरु साहिबान जी दे घर दे उपर टोपा अते टैंक लेके कांदी है जिन्ना भी वध हो सकदा है इस स्थान ते तबाही मचा दित्ती जावे। अज ओ 6 जून दे साध संगत जेड़ी 6 जून दे अंदर बाबा श्याम सिंह आटा मंडी वाले जिन्ना ने 70 साल गुरु के दरबार अंदर हरिमंदर साहब अमृत वेले कीर्तन कीता सी उन्हां दे कीर्तन दियां धुनां सुन के पंछी भी मौत हो जांदे सन प्यारो बिना नादा कड़ा प्रसादी दे गुरु दरबार विच भेटा करदे सन देज अज तक आ रही है उस स्थान ते बाबा खड़क सिंह जी अते उन्हां दे सेवादारां दी तलाशी ले गई 6 जून 1984 अंदर साध संगत जदो ना असला मिलिया ना कोई उन्हां दी बोली मुताबक साड़ी नहीं क्योंकि गुरु के प्यारो उन्हां ने धर्म नूं प्यार करन वालियां लई बड़े कोझे शब्द वरते सन किसे नूं वक्तवादी किसे नूं अतवादी किसे नूं खाड़को जां बहुत कुछ एहो जिहा जदो कोई ना मिलिया ਉਹਨਾਂ ਨੇ ਜਿਹੜੇ ਸੇਵਾਦਾਰ ਸਨ 24 ਸੇਵਾਦਾਰ ਉਹਨਾਂ ਚ ਕੁਛ ਵੱਡੇ ਕੁਝ ਬੱਚੇ ਕੁਝ ਛੋਟੇ ਨੌਜਵਾਨ ਉਹਨਾਂ ਨੂੰ ਡੇਰੇ ਤੋਂ ਬਾਹਰ ਕੱਢਿਆ ਉਹਨਾਂ ਦੀ ਲਾਈਨ ਬਣਾਈ ਗਈ ਉਸੇ ਹੀ ਹਕੂਮਤ ਨੇ ਉਸੇ ਹੀ ਸਰਕਾਰ ਦੇ ਫੌਜੀਆਂ ਨੇ ਕਿਹਾ ਇਹਨਾਂ ਨੂੰ ਡੇਰੇ ਤੋਂ ਬਾਹਰ ਕੱਢ ਕੇ ਇਹਨਾਂ 24 ਬੇਗੁਨਾਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ। ਸਾਧ ਸੰਗਤ ਡੇਰੇ ਤੋਂ ਬਾਹਰ ਕੱਢ ਕੇ ਉਹਨਾਂ ਚੌਕੀਆਂ ਨੂੰ ਉਸੇ ਵਕਤ ਹੀ ਭੁੰਨ ਦਿੱਤਾ ਗਿਆ। ਮੈਂ ਬੇਨਤੀ ਕਰਾਂ ਆਖਿਰਕਾਰ ਸਾਡਾ ਇਹ ਲੱਖਾਂ ਦੀ ਤਾਦਾਦ ਅੰਦਰ ਜੁੜਨਾ ਸਾਡਾ ਇਸ ਗੁਰੂ ਨੂੰ ਪਿਆਰ ਕਰਨਾ दो गल्लां इह सरकार नूं नहीं सन पाउंदियां। मैं तुहाडे अंदर जज्बात पड़का के ना तां किसे लई नफरत पैदा करना चाहुंना, ना गुरु के प्यारिओ इस गुरु दरबार विच बैठ के किसे नो मैं इह कहिना तूं माड़ा ऐ, पर मेरे गुरु ने एक गल कही है, बंदे दा विरोध ना करो पर जेड़े बंदे दे अंदर औगण कैन उन्हां नूं डट के कहा जे। साध संगत दो गल्लां उन्हूं नहीं सी पाउंदियां। एक तां सिख इह कहिंदे कैन असी देश आजाद करवाया, 78% साडियां कुर्बानियां ने हिंदुस्तान अंदर। एक ए शब्द उसनूं बहुत वड्डा सी, ते दूसरा शब्द सी असी हिंदुस्तान नूं खवाउने आ, असी इहदे लई इना कु अन्न पैदा करदे आ पंजाब अंदर। सारा हिंदुस्तान कोल उन्हां कोल स्टोर मुक जांदे खन, असी इना कु इस दी रोजी दा प्रबंध करदे आ। खैर एक लंबा विशा प्यारिओ, मैं बेनती करा 9 जुलाई नूं गुरु हरगोबिंद पिता ने श्री अकाल तख्त साहिब जी नींह रखी कै। साध संगत 9 जुलाई 1799 नो महाराजा रणजीत सिंह ने राज कायम कीता है। इसे दरम्यान 1982 दे अंदर इस तरीक दे जुलाई दा पहला हफ्ता जदो भाई अमरीक सिंह जी पकड़े गए, उन्हां नूं छुड़ाण लई बाबा ठारा सिंह ते होर जदो गए साध संगत 50 सिंह उन्हां नूं भी गिरफ्तार कर लिया गया, ते 19 जुलाई सी 1982 नूं जदों संतां ने सारे अनल सलाह करके उदो आखन लगे इन्हां सिंघां दी रिकाई वास्ते सानू मोर्चा लाउणा चाहीदा ए। सारिआं ने कहा बिलकुल ठीक है।